तो अंतर जामी पुरख भगवान। दासन दास कहे जन नानक, जेहा तू कराई तेहा हाँ करी वख्या। निर्मल नाम सुधा पर पूरन, शब्द त्रंग प्रगटतिन आगर, गहर गंभीर अथा अत बड, सुवर सदा सब विद रत्नागर। संत मराल करें कंतोहल, तिन जम त्रासे मिट्यो दुख कागर। कल जुगे दुरते दूर कर बैको, दर्शन गुरु सगल सुख सागर। कल जुग दुरते दूर कर बैको, दर्शन गुरु सगल सुख सागर। राग आसा मल्ला पहला, छे घर छे गुर छे उपदेश, गुरे गुरे को वेश अनेक, बाबा जय घर करते कीरत होए। सो घर राख वडाई तोए, रहाओ विश्वे चशियां घड़ियां फैरां, तिथी वारी माओ हुआ। सूरज को रुत अनेक, नानक करते के तेवेश। सूरज एको रुत अनेक, नानक करते के तेवेश। वाहिगुरु जी का खालसा, वाहिगुरु जी की फतेह। सन्मानियो गुरु रुख साध संग जीओ, सुहेले दी बाणी दा दूसरा एवाक ते दूसरा शब्द भी पहले पातशाह साहिब श्री गुरु नानक देव जी महाराज दा है। गालबन अठ पंक्तियां दे इस पावन पवित्र वाक दे च जिहड़ी मूल गल सतगुरु देव जी महाराज कह रहे ने, ओए कि समूह ब्रह्मंड दी अनेकता दा जो आधार है वो एक है। इस गल नू सतगुरां ने करीबन करीबन हर पंक्ति च दोहराया है कि जगत दे च जिथे तक वेखांगे अनेकता ही अनेकता है। समाज दे तल ते, नीति दे तल ते, धर्म दे तल ते अनेकता है। पर महाराज कहिंदे ने इस अनेकता दा आधार जो है वो एक है। ते प्रथम ये जिहड़ियां दो उपर दियां पंक्तियां ने साहिब इस दे इत्थे तक फरमान करदे ने कि जगत दे जिहड़े कुछ सिरमौर मनुख होए ने धार्मिक आचारिया, उन्हां दे भी विचार करीबन करीबन एक नहीं सी। छे घर छे गुर छे उपदेश, जैसे वेदां तो बाद हिंदुस्तान दे च जिहड़े धार्मिक ग्रंथ लिखे गए ते जिन्हां दा बहुत डूंगा असर हिंदुस्तानियां ते पिया, वो छे शास्त्र ने। ਪਹਿਲਾ ਸ਼ਾਸਤਰ ਸਾਂਗ ਜਿਹਦੇ ਰਚੇਤਾ ਸਨ ਕਪਿਲ ਮੁਨੀ ਅਤੇ ਕਪਿਲ ਮੁਨੀ ਦਾ ਬਹੁਤ ਵੱਡਾ ਪ੍ਰਭਾਵ ਭਾਰਤ ਵਾਸੀਆਂ 'ਤੇ ਪਿਆ। ਇਸ ਤੋਂ ਬਾਅਦ ਗੌਤਮ ਰਿਸ਼ੀ ਜੀ ਆਏ, ਉਹਨਾਂ ਨੇ ਨਿਆਇ ਸ਼ਾਸਤਰ ਲਿਖਿਆ, ਉਹਨਾਂ ਨੇ ਕ੍ਰਿਤ ਅਤੇ ਕਰਤੇ ਦਾ ਅਨਾਦੀ ਰੂਪ ਮੰਨਿਆ ਅਤੇ ਕਰਤੇ ਨੂੰ ਸੁਤੰਤਰ ਵੀ ਨਾ ਮੰਨਿਆ। ਲੇਕਿਨ ਗੌਤਮ ਰਿਸ਼ੀ, ਗੌਤਮ ਬੁੱਧ ਨਹੀਂ, ਮਹਾਤਮਾ ਗੌਤਮ ਬੁੱਧ ਦਾ ਜੋ ਗ੍ਰੰਥ ਹੈ ਉਹ ਧੰਮਪਦ ਹੈ, ਉਹ ਇਹਨਾਂ 6 ਰਿਸ਼ੀਆਂ ਦੀ ਸੁਮਾਰ ਨਹੀਂ ਹੈ। ਉਹ ਮਹਾਤਮਾ ਬੁੱਧ ਅਵਤਾਰੀ ਪੁਰਸ਼ਾਂ 'ਚ ਗਿਣੇ ਜਾਂਦੇ ਨੇ। ਦੂਜਾ ਸ਼ਾਸਤਰ ਨਿਆਏ, ਇਸਦਾ ਰਚੇਤਾ ਜੋ ਹੈ ਗੌਤਮ ਰਿਸ਼ੀ। ਤੀਸਰਾ ਸ਼ਾਸਤਰ ਵਿਸ਼ੇਸ਼ਕ, ਇਸਦੇ ਰਚੇਤਾ ਸਨ ਰਿਸ਼ੀ ਕਣਾਦ ਜੀ, ਅਤੇ ਇਹਨਾਂ ਦੇ ਨਾਂ ਜਿਹੜਾ ਕਣਾਦ ਪੈ ਗਿਆ, ਭੋਜ ਪੱਤਰਾਂ ਦੇ ਉੱਤੇ ਜਿਹੜੇ ਇਹਨਾਂ ਨੇ ਧਰਮ ਪਰਮਾਤਮਾ ਦੇ ਅਤੇ ਆਪਣੇ ਅਨੁਭਵ ਲਿਖੇ, ਉਸ ਲਿਖਤ ਦਾ ਨਾਮ ਵਿਸ਼ੇਸ਼ਕ ਪੈ ਗਿਆ। ਆਪ ਦਾ ਨਾਂ ਜੋ ਕਣਾਦ ਪਿਆ, ਜੰਗਲ ਦੇ ਕਣ ਇਤਿਆਦਕ ਖਾ ਲੈਣੇ, ਸ਼ਹਿਰਾਂ ਅਤੇ ਕਸਬਿਆਂ ਦੀ ਤਰਫ ਕਦੀ ਰੁੱਖ ਨਹੀਂ ਕੀਤਾ, ਔਰ ਸਿਵਾਏ ਤਨ ਦੀ ਇੱਕ ਲੰਗੋਟੀ ਤੋਂ ਆਪਣੇ ਕੋਲ ਹੋਰ ਕੁਛ ਰੱਖਿਆ ਵੀ ਨਾ। ਭੋਜ ਪੱਤਰ ਜੰਗਲ ਦੇ ਚੋਂ ਇਕੱਠੇ ਕਰਕੇ ਲਿਆਉਣੇ, ਉਹਨਾਂ ਨੂੰ ਸੁਕਾਉਣਾ ਅਤੇ ਉਹਨਾਂ ਦੇ ਉੱਤੇ ਧਾਰਮਿਕ ਅਨੁਭਵ ਉਹ ਲਿਖਦੇ ਗਏ, ਬਸ ਇਹ ਇਹਨਾਂ ਦਾ ਸ਼ੌਕ। ਭੋਜ ਪੱਤਰਾਂ ਦੇ ਉੱਤੇ ਉਹ ਜਿਹੜੇ ਵਾਕ ਲਿਖੇ ਗਏ, ਉਹ ਤੀਜਾ ਸ਼ਾਸਤਰ ਸੀ ਜਿਹਨੂੰ ਵਿਸ਼ੇਸ਼ਕ ਕਹਿੰਦੇ ਨੇ, ਅਤੇ ਇਹਦੇ ਰਚਨਹਾਰ ਸਨ ਰਿਸ਼ੀ ਕਣਾਦ। ਚੌਥਾ ਸ਼ਾਸਤਰ ਯੋਗ, ਅਤੇ ਇਹਦੇ ਰਚੇਤਾ ਸਨ ਪਤੰਜਲੀ ਜੀ, ਅਤੇ ਭਾਰਤ ਵਾਸੀਆਂ ਦੇ ਖਾਸ ਕਰਕੇ ਤਿਆਗੀ ਲੋਕ, ਉਦਾਸੀ ਲੋਕ, ਉਪਰਾਮ ਅਤੇ ਦੁਖੀ ਲੋਕ, ਉਹਨਾਂ ਦੇ ਉੱਤੇ ਯੋਗ ਸ਼ਾਸਤਰ ਦਾ ਬਹੁਤ ਵੱਡਾ ਅਸਰ ਪਿਆ, ਅਤੇ ਯੋਗੀਆਂ ਦਾ ਬਕਾਇਦਾ ਇੱਕ ਬਹੁਤ ਵੱਡਾ ਪੰਥ ਭਾਰਤ ਵਿੱਚ ਵਿਕਸਿਤ ਹੋਇਆ। ਇਸ ਦੀ ਬੁਨਿਆਦ ਪਤੰਜਲੀ ਦੇ ਯੋਗ ਹੈ। ਅਗਾਂਹ ਚਲੀਏ, ਫਿਰ ਪੰਜਵਾਂ ਸ਼ਾਸਤਰ ਹੈ ਮੀਮਾਂਸਾ, ਇਹਦੇ ਰਚੇਤਾ ਨੇ ਜੈਮਿਨੀ ਰਿਸ਼ੀ, ਜੋ ਕਿਸੇ ਹੱਦ ਤੱਕ ਵਿਆਸ ਦੇ ਚੇਲੇ ਸਨ। ਅਤੇ 6ਵਾਂ ਸ਼ਾਸਤਰ ਹੈ ਵੇਦਾਂਤ, ਇਸਦੇ ਰਚੇਤਾ ਸਵੈਮ ਰਿਸ਼ੀ ਵਿਆਸ ਜੀ ਨੇ, ਅਤੇ ਵੇਦਾਂਤ ਦਾ ਸਨਾਤਨ ਮਤ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ। ਯੋਗ ਮਤ ਪਤੰਜਲੀ ਤੋਂ ਚੱਲ ਪਿਆ। ਤਰਕ ਅਤੇ ਕੁਤਰਕ ਦੀ ਭਾਵਨਾ ਦਾ ਜਨਮ ਨਿਆਏ ਤੋਂ ਹੋ ਗਿਆ। ਕੁਝ ਭਗਤੀ ਦੀਆਂ ਲਹਿਰਾਂ ਚਲੀਆਂ, ਉਹ ਰਿਸ਼ੀ ਕਣਾਦ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਨੇ ਵਿਸ਼ੇਸ਼ਕ ਲਿਖਿਆ, ਔਰ ਸਾਂਖ ਜੋ ਕਿਸੇ ਹੱਦ ਤੱਕ ਏਕੋ ਬ੍ਰਹਮ ਦੁਤੀਆ ਨਾਸਤੀ ਦੀ ਵਿਚਾਰ ਕਰਦਾ, ਅਹਮ ਬ੍ਰਹਮ ਅਸਮੀ, ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਮਨੁੱਖ ਕਪਲ ਤੋਂ ਬਹੁਤੇ ਪ੍ਰਭਾਵਿਤ ਹੋਏ। ਤੋ ਸਤਿਗੁਰਦੇਵ ਜੀ ਮਹਾਰਾਜ ਇਹਨਾਂ 6 ਸ਼ਾਸਤਰਾਂ ਦੀ ਪ੍ਰਥਮ ਗੱਲ ਕਰਦੇ ਨੇ, ਆਪ ਕਹਿੰਦੇ ਨੇ 6 ਘਰ। ਪਹਿਲੇ ਵਾਕ ਦੇ ਚ ਆਖਿਆ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ, ਮੂਲ ਪੰਕਤੀ ਰਹਾਉ ਦੀ ਪੰਕਤੀ। ਤੇ ਪਹਿਲਾ ਸ਼ਬਦ ਕੀਰਤਨ ਸੋਹਲੇ ਦਾ, ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਇਹਨਾਂ 2 ਸ਼ਬਦਾਂ ਵਿੱਚ ਘਰ ਦੀ ਗੱਲ ਚੱਲ ਰਹੀ ਹੈ। ਘਰ, ਉਹ ਘਰ ਜਿੱਥੇ ਬੈਠ ਕੇ ਮਨੁੱਖ ਕਰਤੇ ਪੁਰਖ ਦੀ ਵਿਚਾਰ ਕਰੇ, ਕਰਤੇ ਪੁਰਖ ਨੂੰ ਟੋਲੇ, ਕਰਤੇ ਪੁਰਖ ਨੂੰ ਲੱਭਣ ਦੀ ਕੋਸ਼ਿਸ਼ ਕਰੇ। ਪ੍ਰਥਮ ਵਾਕ ਵਿੱਚ ਆਪਨੇ ਇਹ ਕਹਿ ਦਿੱਤਾ, ਸਤਸੰਗ ਘਰ ਹੈ, ਜਿੱਥੇ ਬੈਠ ਕੇ ਕਰਤੇ ਪੁਰਖ ਦੀ ਕੀਰਤੀ ਆਉਂਦੀ ਹੈ, ਉਹਦੀ ਵਿਚਾਰ ਆਉਂਦੀ ਹੈ, ਇਹ ਉਸਦਾ ਘਰ ਹੈ। ਉਸ ਘਰ ਵਿੱਚ ਜਾ ਕੇ ਤੂੰ ਉਹਦੀ ਵਿਚਾਰ ਕਰ, ਉਹਦੀ ਕੀਰਤੀ ਗਾਇਨ ਕਰ। ਜਿੱਥੇ ਰੋਜ਼ ਰੋਜ਼ ਕੀਰਤੀ ਗਾਇਨ ਹੋਵੇ, ਰੋਜ਼ ਰੋਜ਼ ਵਿਚਾਰ ਹੋਵੇ, ਬਸ ਉਹ ਛੋਟਾ ਵੱਡਾ ਅਤੇ ਮਹਾਨ ਤੀਰਥ ਬਣ ਜਾਂਦਾ। ਜਿਤਨੀ ਵੱਡੀ ਵਿਚਾਰ ਹੋਵੇ, ਜਿਤਨਾ ਜ਼ਿਆਦਾ ਕੀਰਤਨ ਹੋਵੇ, ਉਹ ਉਤਨਾ ਹੀ ਪਾਵਨ ਵੱਡਾ ਅਤੇ ਮਹਾਨ ਤੀਰਥ ਬਣ ਜਾਂਦਾ ਅਤੇ ਜਗਤ ਦੇ ਮਨ ਨੂੰ ਉਤਨਾ ਹੀ ਪ੍ਰੇਰਨਾ ਦਿੰਦਾ। ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਕਹਿ ਰਹੇ ਨੇ, ਧਰਮ ਗ੍ਰੰਥ ਵੀ ਉਸਦਾ ਘਰ ਨੇ। ਜਿੱਥੇ ਸਤਸੰਗ ਘਰ ਹੈ, ਉਹ ਜਿੱਥੇ ਕਰਤੇ ਪੁਰਖ ਦੀ ਟੋਲ ਕੀਤੀ ਜਾ ਸਕਦੀ ਹੈ, ਉਸ ਤੋਂ ਬਾਅਦ ਜੋ ਧਰਮ ਗ੍ਰੰਥ ਨੇ ਉਹ ਵੀ ਘਰ ਨੇ। ਮਹਾਰਾਜ ਕਹਿੰਦੇ ਨੇ, ਪੁਰਾਣੇ ਘਰ ਵੇਖੀਏ ਤਾਂ ਛੇ ਨੇ, ਛੇ ਘਰ ਛੇ ਸ਼ਾਸਤਰ ਨੇ, ਜਿਨ੍ਹਾਂ ਦੇ ਚੋਂ ਕਪਲ ਦਾ ਰਚਿਆ ਹੋਇਆ ਸਾਂਖ, ਗੌਤਮ ਦਾ ਰਚਿਆ ਹੋਇਆ ਨਿਆਏ, ਕਣਾਦ ਦਾ ਰਚਿਆ ਹੋਇਆ ਵਿਸ਼ੇਸ਼ਕ, ਪਤੰਜਲੀ ਦਾ ਰਚਿਆ ਹੋਇਆ ਯੋਗ, ਜੈਮਨੀ ਦਾ ਰਚਿਆ ਹੋਇਆ ਸਾਂਖ, ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਦੇ ਰਚਨਹਾਰ ਸਵਾਮੀ ਵਿਆਸ ਜੀ। ਮਹਾਰਾਜ ਕਹਿੰਦੇ ਨੇ, ਜਿੱਥੇ ਘਰ ਛੇ ਨੇ, ਗੁਰੂ ਵੀ ਛੇ ਨੇ, ਆਚਾਰੀਆ ਵੀ ਛੇ ਨੇ, ਇਹਨਾਂ ਛੇ ਗ੍ਰੰਥਾਂ ਦੇ ਬਣਾਉਣ ਵਾਲੇ ਛੇ ਗੁਰੂ ਨੇ, ਭਾਵ ਛੇ ਆਚਾਰੀਆ ਨੇ, ਲਿਖਾਰੀ ਛੇ ਨੇ। ਫਿਰ ਜਿਹੜੀ ਮੂਲ ਗੱਲ ਸਤਿਗੁਰੂ ਕਰਦੇ ਨੇ ਉਹ ਇਹ ਕਿ ਛੇ ਉਪਦੇਸ਼, ਇਹਨਾਂ ਦਾ ਉਪਦੇਸ਼ ਵੀ ਛੇ ਤਰ੍ਹਾਂ ਦਾ, ਇੱਕ ਨਹੀਂ ਹੈ। ਇਹ ਛੇ ਮਹਾਂਪੁਰਸ਼ ਪਰਮਾਤਮਾ ਪ੍ਰਤੀ ਛੇ ਤਰ੍ਹਾਂ ਦੀ ਵਿਚਾਰ ਦਿੰਦੇ ਨੇ, ਇੱਕ ਵਿਚਾਰ ਨਹੀਂ ਹੈ। ਹਿੰਦੂ ਧਰਮ ਦੇ ਜਿਹੜੀਆਂ ਅਨੇਕਾਂ ਸ਼ਾਖਾਂ ਬਣ ਗਈਆਂ, ਉਹਨਾਂ ਅਨੇਕਾਂ ਸ਼ਾਖਾਂ ਦਾ ਮੂਲ ਕਾਰਨ ਵੀ ਇਹ ਅਨੇਕਾਂ ਸ਼ਾਸਤਰ ਨੇ। ਕਿਉਂ? ਕਿ ਇਹਨਾਂ ਦੀ ਵਿਚਾਰ ਇੱਕ ਨਹੀਂ। ਤੋ ਜੋਗੀਆਂ ਦੇ ਟੋਲਿਆਂ ਦਾ ਜਨਮ ਹੋਇਆ, ਸੰਨਿਆਸੀਆਂ ਦੇ ਟੋਲਿਆਂ ਦਾ ਜਨਮ ਹੋਇਆ, ਬੈਰਾਗੀ ਪੈਦਾ ਹੋਏ, ਬ੍ਰਹਮਚਾਰੀਆਂ ਦੇ ਟੋਲਿਆਂ ਦਾ ਜਨਮ ਹੋਇਆ, ਤਾਰਕਿਕ ਲੋਕ ਪੈਦਾ ਹੋਏ, ਔਰ ਇੱਕ ਦੂਜੇ ਦਾ ਕਰੀਬਨ ਕਰੀਬਨ ਖੰਡਨ ਹੀ ਕਰਦੇ ਰਹੇ। ਕਾਰਨ, ਇਹਨਾਂ ਛੇਆਂ ਦਾ ਉਪਦੇਸ਼ ਇੱਕ ਨਹੀਂ। ਤੋ ਕਿਆ ਇਹ ਦੋਸ਼ ਭਰੀ ਗੱਲ ਹੈ? ਕਤਈ ਨਹੀਂ। ਜਿਸ ਤਰ੍ਹਾਂ ਨਦੀਆਂ ਵੱਖ ਵੱਖ ਰਸਤਿਆਂ ਤੋਂ ਸਮੁੰਦਰ ਤੱਕ ਪਹੁੰਚਦੀਆਂ ਨੇ, ਮਨੁੱਖ ਦੀ ਸੁਰਤ ਵੀ ਵੱਖ ਵੱਖ ਮਾਰਗ ਤੋਂ ਪਰਮਾਤਮਾ ਤੱਕ ਪਹੁੰਚੀ ਹੈ। ਤੇ ਚੂੰਕਿ ਹਰ ਬੰਦੇ ਦਾ ਸੁਭਾਅ ਵੱਖ ਵੱਖ ਹੈ, ਇਸ ਵਾਸਤੇ ਹਰ ਬੰਦੇ ਦੀ ਵੇਖਣ ਦ੍ਰਿਸ਼ਟੀ ਤੇ ਹਰ ਬੰਦੇ ਦੀ ਖੋਜ ਦਾ ਢੰਗ ਵੀ ਵੱਖ ਵੱਖ ਹੋਵੇਗਾ। ਇੱਕ ਐਸਾ ਮਨੁੱਖ ਜੋ ਸਿਰਫ ਧਿਆਨ ਸਾਧਨਾ ਕਰ ਸਕਦਾ ਹੈ, ਕੀਰਤਨ ਉਸ ਵਾਸਤੇ ਬੇਵੈ ਨਹੀਂ ਹੈ। ਜੈਸੇ ਪਤੰਜਲੀ ਨੂੰ ਕੋਈ ਕਵੇ ਵੀ ਤੂੰ ਕੀਰਤਨ ਕਰ, ਉਹਦੀ ਉਸਤਤੀ ਕਰ, ਤੂੰ ਰਟਨ ਕਰ, ਪਤੰਜਲੀ ਦਾ ਇਸ ਵਿੱਚ ਕੋਈ ਵਿਸ਼ਵਾਸ ਨਹੀਂ ਸੀ, ਪਤੰਜਲੀ ਦਾ ਇਸ ਵਿੱਚ ਕੋਈ ਭਰੋਸਾ ਨਹੀਂ ਸੀ। ਉਹਨੇ ਯੋਗ ਸ਼ਾਸਤਰ ਵਿੱਚ ਪ੍ਰਾਣਾ ਯਮ ਦੀਆਂ ਅਨੇਕਾਂ ਵਿਧੀਆਂ ਲਿਖੀਆਂ ਨੇ, ਔਰ ਉਹ ਇਹ ਕਹਿੰਦਾ ਹੈ ਕਿ ਜੀਵ ਸ਼ੁੱਧ ਹੋ ਸਕਦਾ ਹੈ, ਪਵਿੱਤਰ ਹੋ ਸਕਦਾ ਹੈ, ਪਾਵਨ ਹੋ ਸਕਦਾ ਹੈ, ਸੰਸਕਾਰਾਂ ਦੀ ਜਿਹੜੀ ਮੈਲ ਜਮੀ ਹੈ ਦੂਰ ਹੋ ਸਕਦੀ ਹੈ। ਤੋ ਮੈਲ ਜਮੀ ਹੈ ਫੁਰਨਿਆਂ ਨਾਲ, ਤੇ ਫੁਰਨੇ ਚੱਲਦੇ ਨੇ, ਸਵਾਸਾਂ ਨਾਲ ਸਵਾਸਾਂ ਨੂੰ ਰੋਕ ਦਿਓ, ਫੁਰਨੇ ਰੁਕ ਜਾਣਗੇ, ਸਹਿਜੇ ਸਹਿਜੇ ਜਮੀ ਹੋਈ ਜਿਹੜੀ ਮੈਲ ਹੈ ਸਾਰੀ ਖਤਮ ਹੋ ਜਾਏਗੀ। ਕੀਰਤਨ ਕਰੋ, ਕਥਾ ਕਰੋ, ਨਾਮ ਜਪੋ, ਇਸ ਤਰ੍ਹਾਂ ਦੀ ਵਿਧੀ ਦੇ ਵਿੱਚ ਪਤੰਜਲੀ ਦਾ ਕੋਈ ਵਿਸ਼ਵਾਸ ਨਹੀਂ। ਲੇਕਿਨ ਮੈਂ ਅਰਜ਼ ਕਰਾਂ, ਪਤੰਜਲੀ ਨੂੰ ਵੀ ਰੱਬੀ ਰਸ ਮਿਲਿਆ, ਉਹਨੂੰ ਵੀ ਪਰਮ ਆਨੰਦ ਪ੍ਰਾਪਤ ਹੋਇਆ। ਕੀਰਤਨ ਦੇ ਵਿੱਚ, ਕਥਾ ਵਿੱਚ ਬਹੁਤਾ ਵਿਸ਼ਵਾਸ ਸੀ ਰਿਸ਼ੀ ਵਿਆਸ ਦਾ। ਉਹ ਤੇ ਇਹੀ ਕਹਿੰਦੇ ਸਨ ਵੀ ਉਹਦੀ ਵਿਚਾਰ ਕਰੋ, ਕੀਰਤਨ ਕਰੋ, ਕਥਾ ਕਰੋ, ਨਾਮ ਦਾ ਰਟਨ ਕਰੋ। ਪਰ ਵਿਆਸ ਨੂੰ ਵੀ ਰਸ ਮਿਲਿਆ, ਆਨੰਦ ਮਿਲਿਆ, ਤੇ ਗੌਤਮ ਇਹਦੀ ਵਿਚਾਰਧਾਰਾ ਬਿਲਕੁਲ ਨਿਆਰੀ। ਉਹ ਕਹਿੰਦੇ ਨੇ, ਮੈਲ ਜਿਹੜੀ ਹੈ ਕੁਛ ਵੀ ਨਹੀਂ, ਅਗਿਆਨ ਹੀ ਮੈਲ ਹੈ, ਹੋਰ ਤੇ ਕੁਛ ਵੀ ਮੈਲ ਨਹੀਂ। ਮੈਲ ਕਿਸ ਨੂੰ ਕਹਿੰਦੇ ਨੇ? ਕ੍ਰੋਧ ਨੂੰ ਮੈਲ ਕਹਿੰਦੇ ਨੇ, ਲੋਭ ਨੂੰ ਮੈਲ ਕਹਿੰਦੇ ਨੇ, ਕਾਮ ਨੂੰ ਉਹ ਕਤਈ ਨਹੀਂ ਮੰਨਦਾ। ਉਹ ਕਹਿੰਦਾ ਮੂਲ ਮੈਲ ਅਗਿਆਨ ਹੈ, ਅਗਿਆਨ ਨੂੰ ਮਿਟਾ ਦਿਓ, ਜੀਵ ਪਵਿੱਤਰ। ਸਾਰੀ ਉਸਦੀ ਸਾਧਨਾ ਹੈ ਗਿਆਨ ਪ੍ਰਾਪਤ ਕਰੋ, अज्ञान मिट जाएगा। बाकी किसी साधन की तरफ उसने प्रेरिया नहीं, बाकी किसी साधन नाल उसने जो है जोड़िया नहीं। तो मैं अर्ज करा इन्हां महापुरशां दे खोज दे ढंग वख वख सन, कारण कि हर मनुख दा सुभाव वख वख है। ते जद सुभाव वख वख है, रुचियां वख वख ने, तो पसंद भी वख वख होवेगी। हो सकदा है कोई मूल मंत्र ते गुरु मंत्र दे जाप दे ते ध्यान साधना विच बहुता विश्वास रखे ते छेती गल बन जाए। ते इस तरह के भी पुरुष देखे ने जिन्हां नूं कीर्तन विच ही बड़ा रस आउंदा है, बड़ा आनंद आउंदा है, सरूर तारी हो जांदा, कीर्तन ना सुनन ते गल बनदी नहीं उन्हां वास्ते। पर इस तों उल्ट भी ने कुछ जो सिर्फ एको ही अखर दा जाप करके आनंद माण लैंदे ने। सुभाव दी गल है, गल इतनी है कि ध्यान कित्थे टिकदा है और किस विधि नाल टिकदा है, किस ढंग नाल टिकदा है। और साहिब श्री गुरु नानक देव जी महाराज की बहुत वड्डी खुल दिली इत्थे। आप कहिंदे ने छे शास्त्र ने, छे उन्हां दे गुरु ने, पर उपदेश भी छे ने, उपदेश एक नहीं है। पर महाराज कहिंदे ने गुर गुर एको, इन्हां छे गुरुआं दा गुरु एक परमात्मा है। इन्हां छेयां गुरुआं ने छे शास्त्रां दी प्रेरणा उस एक गुरु तो लई। ये ज्ञान कित्थों आया? परमात्मा तो। वेस अनेक, भावे इन्हां दे रूप छेयां दे वख वख ने, छे शास्त्रां दे रूप वख वख, छे इन्हां जिहड़े आचारिया ने जैमिनी व्यास या पतंजलि दे रूप वख वख ने, पर महाराज कहिंदे ने इन्हां छेयां दा जो गुरु है वह एक है। ते समूह ब्रह्मंड दी अनेकता देच उस एक नूं लभना ते एक नाल जुड़ना एक गुरमत दा सिद्धांत है। इस वास्ते गुरु ग्रंथ साहिब जी महाराज दी बाणी एक तो शुरू होंदी है, अनेकता च नहीं पैना, एक देच पैना। जिहड़ी गल तालमेल खांदी है उहनूं आधार बना के, आसरा बना के रब नाल जुड़न दी कोशिश कर, परमात्मा नाल जुड़न दी कोशिश कर। तेरे नाल केड़ी गल तालमेल खांदी है? ये तू अपने सुभाव नूं परख ले। और ये सारी संसार दी अनेकता दा जो आधार है वो एक है। जैसे लहरां अनेक ने, सागर एक है, लहर छोटी है, वड्डी है, कोई बहुत वड्डी है, उपर उपर देखिए ते लहरां ही दिखाई देंदियां ने, लेकिन समूह लहरां दा संबंध सागर नाल है। सागर एक है, लहरां अनेक ने, निरंकार एक है, संसार दे रूप ते अनेकां ने, लहरां बनदियां ने मिटदियां ने, संसार दा रंग रूप बनदा है मिटदा है, बनदा है मिटदा है, लेकिन फिर भी लहर सागर दा हिस्सा है, सागर दे चों उत्पन्न होई है। लहर नाल नफरत भी सागर नाल नफरत होवेगी, लहर नाल दुश्मनी भी सागर नाल दुश्मनी होवेगी, लहर दा चंगे ना लगना भी किसी हद तक है सागर दा चंगे ना लगना। इस वास्ते गुरु नानक ने जो बुनियादी गल कह दिती है वे कि समूह ब्रह्मंड दी अनेकता देच तो एक नू लभना है। आप कहिंदे ने की होया? छे गुरु ने, शास्त्र छे ने, इन्हां दे रचेता छे ने, उपदेश छे तरह दे ने, पर इन्हां सारियां दा गुरु एक है। ये सारे उस एक तो प्रेरणा ले रहे। कहिंदे ने रस जद भी किसी नूं आया, चाहे योग साधना नाल आया, ध्यान साधना नाल आया, कीर्तन करके आया, विचार करके आया, नाम जप के आया, रस दे च कोई अंतरा नहीं। अंदर दी जिहड़ी अनुभूति है उहदे च कोई अंतरा नहीं, लेकिन जद यात्रा शुरू की जाती है तो वक् वक् थां तो शुरू की जाती है, वह भिन्न भिन्न है, उत्थे अनेकता दिखाई देती है। और इस अनेकता नूं देखदे ही कुदरती गल है फिर मनुख दा मन खिंडदा है। महाराज कहिंदे इस अनेकता नूं ना वेख, इस अनेकता दा जो आधार है वो एक है। सारी दी सारी जिहड़ी अनेकता है वो एक दे आसरे ते खड़ी है। छे घर, छे गुर, छे उपदेश, गुर गुर एको वेश अनेक, बाबा जय घर करते कीरत होए। जिस घर देच करते पुरख दी कीर्ति है, हे बाबा जिस घर देच, बाबा बड़ा पावन पवित्र शब्द किसी नु बुजुर्ग।